You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਪਿਛਲੇ ਇੱਕ ਸਾਲ ਤੋਂ ਕਈ ਬਿਲਡਰ ਲਿਕੁਇਡੇਸ਼ਨ ਚਲੇ ਗਏ ਨੇ। ਹਾਲ ਹੀ ਵਿੱਚ ਪੋਟਰ ਡੇਵਿਸ, ਜੋ ਕਿ ਦੇਸ਼ ਦੀ ਟੌਪ ਕੰਸਟਰਕਸ਼ਨ ਕੰਪਨੀਆਂ 'ਚੋਂ ਇੱਕ ਸੀ, ਦਿਵਾਲੀਆਂ ਹੋਣ ਤੋਂ ਬਾਅਦ ਕਈ ਗਾਹਕਾਂ ਨੂੰ ਵਿੱਚ ਵਿਚਾਲੇ ਛੱਡ ਗਈ ਹੈ। ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2022 ਤੋਂ 23 ਵਿੱਚ ਹੁਣ ਤੱਕ ਕੰਸਟਰਕਸ਼ਨ ਸੈਕਟਰ ਦੀ ਗੱਲ ਕਰੀਏ ਤਾਂ 1500 ਕੰਪਨੀਜ਼ ਲਿਕੁਇਡੇਸ਼ਨ, ਰਿਸੀਵਰਸ਼ਿਪ ਜਾਂ ਐਡਮਿਨਿਸਟ੍ਰੇਸ਼ਨ 'ਚ ਜਾ ਚੁੱਕੀਆਂ ਨੇ। ਅਤੇ ਇਹੋ ਜਿਹੇ ਹਾਲਾਤਾਂ 'ਚ ਜਦ ਨਾਮਵਰ ਬਿਜ਼ਨਸ ਵੀ ਕੋਲੈਪਸ ਕਰਨ ਲੱਗ ਜਾਣ ਤਾਂ ਐਜ਼ ਅ ਕਸਟਮਰ ਕਿਹੋ ਜਿਹੇ ਅਹਤਿਆਤ ਵਰਤਣੇ ਚਾਹੀਦੇ ਨੇ ਅਤੇ ਕਿਵੇਂ ਅਸੀਂ ਆਪਣੇ ਆਪ ਨੂੰ ਸਤਰਕ ਰੱਖ ਸਕਦੇ ਹਾਂ, ਇਸ ਮੁਤਲਕ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਪਰਟੀ ਕੰਸਲਟਿੰਗ ਸਪੈਸ਼ਲਿਸਟ ਪਰਮੀਤ ਜੱਸਲ ਹੋਰਾਂ ਨੇ ਸਾਂਝ ਪਾਈ ਹੈ। ਬਿਲਡਿੰਗ ਤੋਂ ਲੈ ਕੇ ਇਨਵੈਸਟਮੈਂਟ ਤੱਕ ਐਜ਼ ਅ ਕੰਸਲਟੈਂਟ ਪਰਮੀਤ ਪਿਛਲੇ 12 ਸਾਲਾਂ ਦਾ ਤਜਰਬਾ ਰੱਖਦੇ ਨੇ। ਆਓ ਜਾਣਦੇ ਹਾਂ ਕਿ ਜੇਕਰ ਇਸ ਸਾਲ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਦੇ ਪ੍ਰੀਕੋਸ਼ਨਰੀ ਸਟੈਪਸ ਤੁਹਾਨੂੰ ਲੈਣੇ ਚਾਹੀਦੇ ਨੇ। ਹਾਂਜੀ ਪਰਮੀਤ ਜੀ, ਪ੍ਰੋਗਰਾਮ 'ਚ ਨਿੱਘਾ ਸਵਾਗਤ।
ਸਭ ਤੋਂ ਪਹਿਲਾਂ ਸੁਮੀਤ ਜੀ, ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਇਸ ਪਲੈਟਫਾਰਮ 'ਤੇ ਆ ਕੇ ਆਪਣੀ ਨੌਲੇਜ ਸ਼ੇਅਰ ਕਰਨ ਦਾ ਮੌਕਾ ਦਿੱਤਾ। ਜੋ ਵੀ ਇਸ ਟਾਈਮ ਹੋ ਰਿਹਾ, ਠੀਕ ਨਹੀਂ ਹੋ ਰਿਹਾ, ਔਰ ਆਪਣੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਉਹ ਜਾਗਰੂਕ ਹੋਣ ਕਿ ਮਾਰਕੀਟ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਹ ਬਿਲਡਿੰਗ ਇੰਡਸਟਰੀ ਦੇ ਵਿੱਚ ਕਿੱਦਾਂ ਆਪਣੀ ਪ੍ਰੋਪਰਟੀ ਜਾਂ ਪ੍ਰੋਪਰਟੀ ਦੇ ਡ੍ਰੀਮ ਹੈ ਉਹਨੂੰ ਅਚੀਵ ਕਰ ਸਕਦੇ ਨੇ। ਬਿਕੋਜ਼ ਜੇ ਇਸੇ ਤਰ੍ਹਾਂ ਹੀ ਬਿਲਡਰ ਥੱਲੇ ਜਾਂਦੇ ਰਹੇ ਤਾਂ ਬਹੁਤ ਹੀ ਅਨਫਿਨਿਸ਼ਡ ਘਰ ਅਤੇ ਅਨਫਿਨਿਸ਼ਡ ਡ੍ਰੀਮ ਖਾਲੀ ਬਲੋਕਸ ਦੇ ਸ਼ੇਪ ਦੇ ਵਿੱਚ ਪਏ ਰਹਿਣਗੇ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਆਪਾਂ ਇਸ ਚੀਜ਼ ਦੇ ਨੂੰ ਕਿੱਦਾਂ ਮਿਨੀਮਾਈਜ਼ ਕਰ ਸਕਦੇ ਹਾਂ ਰਿਸਕ ਨੂੰ।
ਜੀ ਪਰਮੀਤ ਜੀ, ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਜਿਹੜੇ ਹਾਲਾਤ ਬਣੇ ਨੇ, ਇਸ ਪਿੱਛੇ ਕਾਰਨ ਕੀ ਆ?
ਦੇਖੋ, ਸਭ ਤੋਂ ਵੱਡਾ ਕਾਰਨ ਤੇ ਗਰੀਡ, ਆਈ ਵੁੱਡ ਸੇ ਮਿਸਮੈਨੇਜਮੈਂਟ ਐਂਡ ਗਵਰਨਮੈਂਟ ਇਨਸੈਂਟਿਵਸ। ਜਦੋਂ ਪਿਛਲੇ ਕੁਝ ਡੈਕੇਡਸ ਦੇ ਵਿੱਚ ਕਿਸੇ ਟਾਈਮ ਤੇ ਵੀ ਬਿਲਡਰਸ ਤੇ ਕੋਈ ਵੀ ਪ੍ਰੋਬਲਮ ਆਉਂਦੀ ਸੀਗੀ ਜਾਂ ਮਾਰਕੀਟ ਸਲੋ ਹੁੰਦੀ, ਉਦੋਂ ਗਵਰਨਮੈਂਟ ਉਹਨਾਂ ਨੂੰ ਇਨਸੈਂਟਿਵ ਦਿੰਦੀ ਸੀਗੀ। ਉਸੇ ਚੀਜ਼ ਨੂੰ ਰੱਖਦੇ ਹੋਏ ਬਿਲਡਰਾਂ ਨੇ ਆਪਣੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਕੰਟਰੋਲ ਨਹੀਂ ਕੀਤਾ, ਸਪੈਂਡਿੰਗ ਨੂੰ ਕੰਟਰੋਲ ਨਹੀਂ ਕੀਤਾ, ਐਕਸਪੈਂਸਿਸ ਨੂੰ ਕੰਟਰੋਲ ਨਹੀਂ ਕੀਤਾ, ਔਰ ਕੰਟੀਨਿਊਸਲੀ ਕੰਟਰੈਕਟ ਸਾਈਨ ਕਰਦੇ ਗਏ। ਉਹ ਕੰਟਰੈਕਟ ਸਾਈਨ ਕਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਸੀਗਾ ਕਿ ਉਹਨਾਂ ਨੂੰ ਐਕਸਟਰਾ ਲੈਵਰੇਜ ਮਿਲਦੀ ਸੀਗੀ। ਫੋਰ ਐਗਜ਼ਾਮਪਲ, ਜਿਵੇਂ ਉਹ 100 ਕੰਟਰੈਕਟ ਸਾਈਨ ਕਰਦੇ ਆ, ਦੇ ਕੈਨ ਗੋ ਟੂ ਬੈਂਕ ਐਂਡ ਗੈਟ ਅਨਦਰ $30 million ਵਿੱਚ ਦੇ ਕੈਨ ਫਰਦਰ ਇਨਵੈਸਟ ਐਂਡ ਬੀ ਮੋਰ ਰਿਚਰ। ਸੋ ਇਹ ਗਰੀਡ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਕਿ ਉਹਨਾਂ ਨੇ ਆਪਣੇ ਐਗਜ਼ਿਸਟਿੰਗ ਕਸਟਮਰ ਨੂੰ ਪ੍ਰਾਇਓਰਿਟੀ ਨਹੀਂ ਦਿੱਤੀ। ਹੁਣ ਇਸ ਟਾਈਮ 'ਤੇ ਆ ਕੇ ਜਦੋਂ ਉਹ ਕਲੈਪਸ ਹੋ ਰਹੇ ਆ, ਉਹਨਾਂ ਲਈ ਪ੍ਰਾਇਓਰਿਟੀ ਉਹਨਾਂ ਦੇ ਆਲਰੇਡੀ ਜਿਹੜੇ ਪ੍ਰੋਜੈਕਟ ਡਿਵੈਲਪਮੈਂਟ ਚੱਲ ਰਹੇ ਆ ਉਹ ਹੈ। ਲੋ ਮਾਰਜਿਨ 'ਤੇ ਉਹ ਕਸਟਮਰ ਦਾ ਘਰ ਡਿਲੀਵਰ ਨਹੀਂ ਕਰਨਾ ਚਾਹੁੰਦੇ। ਕੁਸ਼ਚਨ ਇਹ ਨਹੀਂ ਹੈ ਕਿ ਘਰ ਡਿਲੀਵਰ ਹੋ ਸਕਦੇ ਆ ਕਿ ਨਹੀਂ, ਕੁਸ਼ਚਨ ਇਹ ਹੈ ਕਿ ਦੇ ਆਰ ਨੋਟ ਹੈਪੀ ਟੂ ਅਕਸੈਪਟ ਦੈਟ ਮਾਰਜਿਨ। ਜੇ ਪੁੱਛਿਆ ਜਾਵੇ, ਇਸ ਟਾਈਮ ਤੇ ਪੋਟਰ ਡੇਵਿਸ ਦਾ ਓਨਰ ਹੈ, ਉਹਦੀ ਨੈੱਟਵਰਥ 500 million ਤੋਂ ਵੱਧ ਹੈ। ਗੌਰਮੈਂਟ ਕਿੱਦਾਂ ਉਸ ਬਿਜ਼ਨਸ ਨੂੰ ਬੈਂਕਰਪਟ ਕਰਦੇ ਜਿਹਦਾ ਓਨਰ ਆਲਮੋਸਟ $500 million ਦਾ ਮਾਲਕ ਹੋਵੇ? ਸੋ ਇਹ ਅਕਾਊਂਟਿੰਗ ਹੈਵਨਸ ਨੂੰ ਯੂਜ ਕਰਕੇ ਉਹਨਾਂ ਨੇ ਪੀਪਲ, ਜਿਹੜੇ ਜਨਰਲ ਪਬਲਿਕ ਹੈ, ਉਹਨਾਂ ਦੀ ਮਨੀ ਨੂੰ ਅਡੋਪਟ ਕੀਤਾ ਹੈ। ਔਰ ਖਾਸ ਕਰਕੇ ਜਦੋਂ ਇਹ ਚੀਜ਼ਾਂ ਹੋਈਆਂ, ਇਹਨਾਂ ਦੇ ਵਿੱਚ ਇਰੈਗੂਲਰਿਟੀਜ਼ ਬਹੁਤ ਆ ਰਹੀਆਂ। ਜਿੰਨੇ ਵੀ ਬਿਲਡਰ ਪਿਛਲੇ ਟਾਈਮ ਦੇ ਵਿੱਚ ਕੋਲੈਪਸ ਹੋਏ ਆ, ਜਿਹੜੇ ਅਪੁਆਇੰਟਡ ਲਿਕੁਇਡੇਟਰ ਸੀਗੇ, ਉਹਨਾਂ ਨੇ ਇੱਕ ਕਾਮਨ ਚੀਜ਼ ਪਾਈ ਕਿ ਇਹਨਾਂ ਦੀ ਜਿਹੜੀ ਬੁੱਕਸ ਸੀਗੀ ਜਾਂ ਪ੍ਰੈਕਟਿਸ ਸੀ, ਉਹਨਾਂ 'ਚ ਸਮਥਿੰਗ ਰੋਂਗ ਸੀਗਾ। ਜਿਵੇਂ ਫੋਰ ਐਗਜ਼ਾਮਪਲ, ਸਨੋਡਾਊਨ ਡਿਵੈਲਪਮੈਂਟ ਲੈ ਲਓ, ਉਹਨਾਂ ਦੇ ਡਿਪੋਜ਼ਿਟ ਸੀਗੇ ਉਹ ਮਿਸਿੰਗ ਸੀ। ਉਹ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਉਹ ਡਿਪੋਜ਼ਿਟ ਕਿੱਥੇ ਹੈ, ਕਸਟਮਰ ਨੂੰ ਮਿਲੇ ਨਹੀਂ ਮਿਲੇ। ਪੋਟਰ ਡੇਵਿਸ ਵੀ ਹੁਣ ਉਹ ਕਹਿ ਰਹੇ ਆ ਕਿ ਜਿਹੜੀ ਫਸਟ ਇਨਵੋਇਸ ਸੀ ਉਹਦੇ ਵਿੱਚ ਹੀ ਆਪਣਾ 10% ਕਲੇਮ ਕਰ ਲੈਂਦੇ ਸੀ, ਜਿਹਦਾ ਮਤਲਬ ਕਿ ਜਿਹੜੀ ਉਹਨਾਂ ਨੂੰ ਟੋਟਲ ਇਨਕਮ ਹੋਣੀ ਸੀਗੀ ਪ੍ਰੋਜੈਕਟ ਦੇ ਵਿੱਚ, ਉਹ ਪਹਿਲੀ ਇਨਵੋਇਸ 'ਚੋਂ ਹੀ ਉਹਨਾਂ ਨੇ ਕਵਰ ਕਰ ਲਈ। ਸੋ ਦੇਰ ਇਜ਼ ਨੋ ਇਨਸੈਂਟਿਵ ਫੋਰ ਦੈਮ ਟੂ ਫਿਨਿਸ਼ ਅ ਪ੍ਰੋਜੈਕਟ, ਸੋ ਤੁਹਾਡਾ ਪ੍ਰੋਜੈਕਟ ਕਿਉਂ ਪੂਰਾ ਕਰਨ? ਸੋ ਆਲ ਦੀਸ ਥਿੰਗਸ ਐਕਚੁਅਲੀ ਰਿਜ਼ਲਟਡ ਫੋਰ ਦੈਮ ਟੂ ਸੇ, ਵੀ ਕਲੋਜ਼ਿੰਗ ਦ ਡੋਰ, ਵੀ ਕਾਂਟ ਹੈਲਪ ਯੂ, ਬਟ ਵੀ ਆਰ ਸਟਿਲ ਰਿਚ। ਸੋ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਰੋਕਿਆ ਜਾਵੇ।
ਜੀ ਪਰਮੀਤ ਜੀ, ਅਤੇ ਇਹੋ ਜਿਹੇ ਸਮੇਂ ਦੇ ਚੱਲਦਿਆਂ ਜੇ ਕਿਸੇ ਨੇ ਘਰ ਬਣਾਉਣਾ ਹੋਏ, ਘਰ ਬਣਾਉਣ ਵੇਲੇ ਸਾਨੂੰ ਕੀ ਕੁਛ ਪਤਾ ਹੋਣਾ ਚਾਹੀਦਾ?
ਦੇਖੋ, ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਅਸੀਂ ਕਿਹਦੇ ਕੋਲ ਘਰ ਬਣਾ ਰਹੇ ਹਾਂ। ਬਹੁਤ ਸਭ ਤੋਂ ਵੱਡਾ ਪਹਿਲਾ ਕੁਐਸਚਨ ਹੈ। ਇਟ ਡਜ਼ਨਟ ਮੈਟਰ ਕਿ ਤੁਸੀਂ ਕਿਸੇ ਵੱਡੇ ਬਿਲਡਰ ਕੋਲ ਬਣਾ ਰਹੇ ਹੋ। ਹੁਣ ਪੋਟਰ ਡੇਵਿਸ ਸਭ ਤੋਂ ਵੱਡੀ ਐਗਜ਼ਾਮਪਲ ਹੈ। ਜੇ ਉਹ ਕਲੈਪਸ ਕਰ ਸਕਦਾ, ਕੋਈ ਵੀ ਕਲੈਪਸ ਕਰ ਸਕਦਾ। ਮੇਨ ਚੀਜ਼ ਹੈ ਰੈਫਰੈਂਸ। ਸੋ ਮੇਰੀ ਪਰਸਨਲ ਓਪੀਨੀਅਨ ਇਹ ਹੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਬਿਲਡਰ ਨਾਲ ਘਰ ਬਣਾ ਰਹੇ ਹੋ, ਜੇ ਤੁਸੀਂ ਵੱਡੇ ਬਿਲਡਰ ਨਾਲ ਘਰ ਬਣਾ ਰਹੇ ਹੋ, ਡਰਾਈਵ ਅਰਾਊਂਡ ਦ ਸਟਰੀਟ ਆਪਣੇ ਲਾਗੇ, ਉਹ ਬਿਲਡਰ ਦਾ ਜਿੱਥੇ ਵੀ ਬੋਰਡ ਲੱਗਿਆ, ਕੋਸ਼ਿਸ਼ ਕਰੋ ਉਹ ਓਨਰ ਦਾ ਡੀਟੇਲਸ ਫਾਇੰਡ ਆਊਟ ਕਰਕੇ ਉਹਨਾਂ ਕੋਲ ਫੀਡਬੈਕ ਲਓ ਕਿ ਕਰੰਟ ਪ੍ਰੋਜੈਕਟ ਦੇ ਵਿੱਚ ਉਹ ਕਿੱਦਾਂ ਅਸਿਸਟ ਕਰ ਰਿਹਾ ਆਪਣੇ ਕਸਟਮਰਸ ਨੂੰ। ਕਿਉਂਕਿ ਜੇ ਤੁਸੀਂ ਵੱਡੇ ਬਿਲਡਰ ਕੋਲ ਜਾਓਗੇ, ਦੇ ਕੈਨ ਆਲਵੇਜ਼ ਫਾਇੰਡ 3 ਗੁੱਡ ਕਸਟਮਰ ਐਂਡ ਤੁਹਾਨੂੰ ਰੈਫਰੈਂਸ ਦੇ ਸਕਦੇ ਆ। ਹੁਣ ਉਹ ਚੀਜ਼ ਛੋਟੇ ਬਿਲਡਰ 'ਚ ਸ਼ਾਇਦ ਨਾ ਪੋਸੀਬਲ ਹੋਵੇ, ਜਿਹੜੇ 10 ਤੋਂ ਲੈ ਕੇ 20 ਪ੍ਰੋਜੈਕਟ ਕਰ ਰਹੇ ਆ, ਬਟ ਗਿਵਨ ਦੈਮ ਦਾ ਬੈਨੀਫਿਟ ਆਫ ਡਾਊਟ, ਤੁਸੀਂ ਉਹਨਾਂ ਕੋਲ ਪੁੱਛ ਸਕਦੇ ਹੋ ਕਿ ਤੁਹਾਡੇ ਕਿਹੜੇ ਕਸਟਮਰ ਹੈ ਜਿਨ੍ਹਾਂ ਨੂੰ ਅਸੀਂ ਗੁੱਡ ਰੈਫਰੈਂਸ ਲੈ ਸਕਦੇ ਹਾਂ। ਦੂਸਰਾ ਇੱਕ ਤਰੀਕਾ, ਤੁਸੀਂ ਸਾਈਟ 'ਤੇ ਜੇ ਕਸਟਮਰ ਨਾਲ ਬੋਲ ਗੱਲ ਕਰ ਸਕਦੇ, ਤੁਸੀਂ ਆਉਂਦੇ ਜਾਂਦੇ ਜੇ ਕੋਈ ਉੱਥੇ ਕੰਟਰੈਕਟਰ ਕੰਮ ਕਰ ਰਿਹਾ, ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਕਿ ਬਿਲਡਰ ਤੁਹਾਨੂੰ ਕਿੱਦਾਂ ਟ੍ਰੀਟ ਕਰਦਾ। ਕਿਉਂਕਿ ਜਿਹੜਾ ਬਿਲਡਰ ਆਪਣੇ ਕੰਟਰੈਕਟਰ ਨੂੰ ਟਾਈਮ 'ਤੇ ਪੈਸੇ ਨਹੀਂ ਦੇ ਰਿਹਾ ਜਾਂ ਉਹਨੂੰ ਟ੍ਰੀਟ ਨਹੀਂ ਕਰਦਾ ਜਾਂ ਬਾਰ ਬਾਰ ਬੁਲਾ ਰਿਹਾ, ਇਟ ਮੀਨਸ ਦੇ ਆਰ ਨੋਟ ਆਰਗਨਾਈਜ਼ਡ ਵਿਦ ਇਨ ਦੈਮਸੈਲਵਸ। ਕੋਸ਼ਿਸ਼ ਕਰੋ ਕਿ ਜਿਹੜਾ ਬਿਲਡਰ ਸੋਰਟਿਡ ਹੈ, ਆਰਗਨਾਈਜ਼ਡ ਹੈ ਔਰ ਫਾਈਨੈਂਸ਼ੀਅਲੀ ਤੁਹਾਡੇ ਪ੍ਰੋਜੈਕਟ ਨੂੰ ਸਪੋਰਟ ਕਰ ਸਕਦਾ, ਉੱਤੇ ਪੈਸੇ ਲਾਓ। ਸਸਤੀ ਕੋਟ ਨੂੰ ਦੇ ਕੇ ਅਸੀਂ ਕਈ ਵਾਰ ਇੱਦਾਂ ਦੇ ਡਿਸੀਜ਼ਨ ਲੈ ਜਾਂਦੇ ਹਾਂ ਜਿਹੜੇ ਸਾਨੂੰ ਹਮੇਸ਼ਾ ਪਛਤਾਉਣਾ ਪੈਂਦਾ ਵਾ। ਸੋ ਕੋਸ਼ਿਸ਼ ਕਰੋ ਕਿ ਪੈਸੇ ਨਾ ਬਚਾਓ ਔਰ ਆਪਣੀ ਡਿਊ ਡਿਲੀਜੈਂਸ ਇਨ੍ਹਾਂ ਮੈਟਰਸ ਦੇ ਵਿੱਚ ਜ਼ਰੂਰ ਕਰੋ
ਜੀ। ਅਤੇ ਪਰਮੀਤ ਜੀ, ਬਿਲਡਿੰਗ ਕੰਟਰੈਕਟ ਕਿਵੇਂ ਸਮਝਿਆ ਜਾਵੇ, ਕੀ ਕੁਝ ਸ਼ਾਮਿਲ ਹੋਣਾ ਚਾਹੀਦਾ ਬਿਲਡਿੰਗ ਕੰਟਰੈਕਟ ਵਿੱਚ?
ਬਹੁਤ ਸੋਹਣਾ ਸਵਾਲ ਹੈ। ਮੋਸਟ ਆਫ ਦ ਟਾਈਮ ਅਸੀਂ ਇੱਕ ਤਾਂ ਬਹੁਤ ਬਿਜ਼ੀ ਹੁੰਦੇ ਹਾਂ ਔਰ ਦੂਸਰਾ ਜਦੋਂ ਸੇਲਸ ਗਾਇ ਸਾਨੂੰ ਚੀਜ਼ਾਂ ਸਮਝਾਉਂਦਾ, ਉਹ ਕੁਝ ਚੀਜ਼ਾਂ ਰੱਖ ਜਾਂਦਾ, ਕੁਝ ਸਾਨੂੰ ਦੱਸ ਦਿੰਦਾ, ਜਿਹੜੀਆਂ ਕੰਟਰੈਕਟ ਨੂੰ ਸੈੱਲ ਕਰਦੀਆਂ ਉਹ ਦੱਸ ਦਿੰਦਾ, ਬਾਕੀ ਉਹ ਚੀਜ਼ਾਂ ਕੋਸ਼ਿਸ਼ ਕਰਦਾ ਕਿ ਲੋਕਾਂ ਦੇ ਕਸਟਮਰ ਨੂੰ ਨਾ ਪਤਾ ਲੱਗੇ। ਹੁਣ ਹਰ ਇੱਕ ਬੰਦੇ ਨੂੰ ਅੰਡਰਸਟੈਂਡਿੰਗ ਨਹੀਂ ਹੁੰਦੀ ਕਿ ਬਿਲਡਿੰਗ ਕੰਟਰੈਕਟ ਅਤੇ ਡਰਾਇੰਗਸ ਕਿੱਦਾਂ ਵਰਕਆਊਟ ਕਰਦੀ ਹੈ। ਉਹਦਾ ਬੈਸਟ ਸਿਨਾਰੀਓ ਇਹੀ ਹੈ ਕਿ ਤੁਸੀਂ ਅਨਬਾਇਸਡ ਓਪੀਨੀਅਨ ਲਓ। ਦੇ ਆਰ ਪੀਪਲ ਇਨ ਦਾ ਮਾਰਕੀਟ, ਜਿਵੇਂ ਸਾਡੀ ਕੰਪਨੀ ਵੀ ਹੈ, ਅਸੀਂ ਅਨਬਾਇਸਡ ਕੰਟਰੈਕਟ ਰਿਵਿਊ ਕਰਦੇ ਹਾਂ, ਉਹ ਇੱਕ ਪ੍ਰੋਫੈਸ਼ਨਲ ਗਾਈਡੈਂਸ ਹੋ ਜਾਂਦੀ ਹੈ। ਪਰ ਜੇ ਤੁਸੀਂ ਉਹੀ ਕੰਟਰੈਕਟ ਕਿਸੇ ਹੋਰ ਬਿਲਡਰ ਕੋਲ ਲੈ ਕੇ ਜਾਓਗੇ, ਦੈਟ ਵੋਂਟ ਬੀ ਬਾਇਸਡ, ਦੈਟ ਵਿਲ ਬੀ ਐਕਚੁਅਲੀ ਜਿਹੜਾ ਕੌਨਫਲਿਕਟ ਆਫ ਇੰਟਰਸਟ ਹੋ ਜਾਂਦਾ ਕਿ ਤੁਸੀਂ ਕਿਸੇ ਦੀ ਚੀਜ਼ ਕਿਸੇ ਕੋਲ ਲੈ ਕੇ ਗਏ, ਅਗਲਾ ਬੰਦਾ ਤਾਂ ਓਬੀਅਸਲੀ ਅੰਡਰ ਚਾਰਜ ਕਰੇਗਾ। ਪਰ ਜਿਹੜਾ ਪ੍ਰੋਡਕਟ ਹੈ ਤੁਹਾਨੂੰ ਐਪਲ ਟੂ ਐਪਲ, ਪੀਅਰ ਟੂ ਪੀਅਰ ਮਿਲੇਗਾ, ਉਹ ਜ਼ਰੂਰੀ ਨਹੀਂ ਹੈ। ਸੋ ਅਨਬਾਇਸਡ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਜਿਹੜਾ ਬੰਦਾ ਤੁਹਾਨੂੰ ਘਰ ਨਹੀਂ ਵੇਚ ਰਿਹਾ, ਸਿਰਫ ਸਰਵਿਸਿਜ਼ ਵੇਚ ਰਿਹਾ, ਉਹ ਤੁਹਾਨੂੰ ਹਮੇਸ਼ਾ ਚੰਗੀ ਸਲਾਹ ਹੀ ਦੇਵੇਗਾ, ਕਿਉਂਕਿ ਉਹਦਾ ਬੈਨੀਫਿਟ ਤਦ ਹੀ ਹੈ ਜੇ ਤੁਹਾਡਾ ਬੈਨੀਫਿਟ ਹੋਏਗਾ। ਦੂਸਰੀ ਗੱਲ, ਆਪਣੇ ਆਪ ਨੂੰ ਕਦੀ ਵੀ ਮਨੀ ਸੇਵ ਨਾ ਕਰੋ। ਮੋਸਟ ਕੋਸ਼ਿਸ਼ ਕਰੋ ਕਿ ਬਿਲਡਿੰਗ ਇੰਸਪੈਕਸ਼ਨ ਜ਼ਰੂਰ ਕਰਵਾਓ। ਔਰ ਜਿਹੜਾ ਵੀ ਬਿਲਡਰ ਤੁਹਾਨੂੰ ਕਹਿੰਦਾ ਕਿ ਬਿਲਡਿੰਗ ਇੰਸਪੈਕਸ਼ਨ ਜ਼ਰੂਰੀ ਨਹੀਂ ਹੈ, ਸਾਡੇ ਬਿਲ ਇੰਸਪੈਕਟਰ ਨੇ ਕਰਨੀ ਹੈ, ਵਿਚ ਇਜ਼ ਮੋਸਟ ਆਫ ਦਾ ਟਾਈਮ ਮੈਂ ਮਾਰਕੀਟ 'ਚ ਸੁਣਦਾ, ਪੁੱਟ ਅ ਬਿਗ ਰੈੱਡ ਕਰੋਸ ਔਨ ਦੈਟ ਬਿਲਡਰ, ਨੈਵਰ ਐਵਰ ਬਿਲਡ। ਬਿਕੋਜ਼ ਜੇ ਬਿਲਡਰ ਆਪਦੇ ਕੰਮ 'ਤੇ ਹੀ ਕੌਨਫੀਡੈਂਸ ਨਹੀਂ ਰੱਖਦਾ, ਉਹ ਕਿੱਦਾਂ ਤੁਹਾਡਾ ਪ੍ਰੋਜੈਕਟ ਡਿਲੀਵਰ ਕਰ ਦੇਗਾ? ਸੋ ਕੋਸ਼ਿਸ਼ ਕਰੋ, ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਦਿਮਾਗ 'ਚ ਰੱਖੋ। ਅਸੀਂ ਕੋਈ ਪੈਸੇ ਬਚਾਉਣ ਦੀ ਖਾਤਰ ਸਸਤੀ ਕੋਟ ਲੈ ਲੈਂਦੇ ਹਾਂ, ਗੱਲਾਂ 'ਚ ਆ ਕੇ ਚਿਕਨੀਆਂ ਚੁਪੜੀਆਂ ਤੁਹਾਡਾ ਸਟੋਨ ਵੱਧ ਕਰ ਦਾਂਗੇ, ਤੁਹਾਨੂੰ ਇਹ ਅਪਗ੍ਰੇਡ ਦੇ ਦਾਂਗੇ, ਉਸ ਦੇ ਵਿੱਚ ਕੋਈ ਵੀ ਆਪਣੀ ਜੇਬ ਦੇ ਵਿੱਚੋਂ ਫ੍ਰੀ ਪੈਸੇ ਨਹੀਂ ਦਿੰਦਾ, ਐਵਰੀਬਡੀ ਇਜ਼ ਦੇਅਰ ਟੂ ਅਰਨ ਦ ਮਨੀ। ਸੋ ਆਪਣਾ ਥੋੜ੍ਹਾ ਜਿਹਾ ਕੋਮਨ ਸੈਂਸ ਯੂਜ਼ ਕਰੋ, ਦੇਖੋ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ, ਕਿੱਦਾਂ ਹੋ ਰਹੀਆਂ, ਕਿਉਂਕਿ ਜਦੋਂ ਇੱਕ ਵਾਰੀ ਕੰਟਰੈਕਟ 'ਤੇ ਸਾਈਨ ਹੋ ਜਾਂਦਾ, ਉਹੀ ਬਿਲਡਰ ਦੇ ਤੇਵਰ ਦੇਖਣ ਵਾਲੇ ਹੁੰਦੇ ਆ, ਜਿਹੜਾ ਤੁਹਾਡੇ ਨਾਲ ਪਹਿਲਾਂ ਬਹੁਤ ਪਿਆਰ ਨਾਲ ਗੱਲ ਕਰਦਾ ਹੁੰਦਾ। ਔਰ ਇੱਦਾਂ ਦੇ ਕੇਸਿਸ ਮੈਂ ਡੇਲੀ ਬੇਸਿਸ 'ਤੇ ਸੁਣਦਾ, ਜਿਹਦੇ ਵਿੱਚ ਲੋਕਾਂ ਨੇ ਕੰਟਰੈਕਟ ਸਾਈਨ ਕਰ ਲਏ ਪਰ ਉਸ ਤੋਂ ਬਾਅਦ ਬਿਲਡਰ ਦਾ ਐਟੀਟਿਊਡ ਉਹਨਾਂ ਨਾਲ ਇੰਨਾ ਚੇਂਜ ਹੋ ਗਿਆ ਕਿ ਕਈ ਤਾਂ ਆਪਣੀ ਮੈਂਟਲ ਹੈਲਥ ਵੀ ਲੂਜ਼ ਕਰ ਚੁੱਕੇ ਨੇ। ਉਹ ਦੇ ਆਰ ਸਟ੍ਰੈਸਡ, ਰੈਂਟ 'ਤੇ ਰਹੀ ਜਾ ਰਹੇ ਹੈ, ਕੋਈ ਉਹਨਾਂ ਨੂੰ ਟਾਈਮ ਲਾਈਨ ਦਿੱਤੀ ਗਈ। ਐਂਡ ਫਰੋਮ ਟਾਈਮ ਲਾਈਨ, ਇੱਕ ਹੋਰ ਚੀਜ਼, ਬਿਲਡਿੰਗ ਕੰਟਰੈਕਟ ਦੇ ਵਿੱਚ ਮੇਕ ਸ਼ੋਰ ਕਰੋ ਕਿ ਤੁਸੀਂ ਬਿਲਡਰ ਕੋ ਰਿਟਨ ਟਾਈਮ ਲਾਈਨ ਲਓ ਆਪਣੇ ਪ੍ਰੋਜੈਕਟ ਦੀ। ਜੇ ਉਹ ਰਿਟਨ ਟਾਈਮ ਲਾਈਨ ਨਹੀਂ ਹੈਗੀ, ਉਹ ਤੁਹਾਡਾ ਪ੍ਰੋਜੈਕਟ ਕਿੰਨਾ ਵੀ ਅੱਗੇ ਪਾ ਸਕਦੇ ਨੇ। ਔਰ ਦੂਸਰੀ ਗੱਲ, ਅੱਜ ਕੱਲ੍ਹ ਬਿਲਡਰ ਇੱਕ ਕੋਸ਼ਿਸ਼ ਕਰਦੇ ਨੇ ਐਕਸਟੈਂਸ਼ਨ ਸੈਂਡ ਕਰਨ ਦੀ, ਜਿਹਦੇ ਨਾਲ ਟਾਈਮ ਲਾਈਨ ਅੱਗੇ ਮੂਵ ਕਰ ਜਾਂਦੀ ਹੈ ਅਤੇ ਉਹਨਾਂ ਨੂੰ ਜਿਹੜੇ ਮੁਆਵਜ਼ੇ ਆ ਉਹ ਨਾ ਦੇਣੇ ਪੈਣ। ਸੋ ਇਸ ਐਕਸਟੈਂਸ਼ਨ 'ਚੋਂ ਬਚਣ ਲਈ ਵੀ ਤੁਸੀਂ ਸਲਾਹ ਲੈ ਸਕਦੇ ਹੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਕਿਉਂਕਿ ਹਰ ਟਾਈਮ 'ਤੇ ਐਕਸਟੈਂਸ਼ਨ ਨਹੀਂ ਸੈਂਡ ਕਰ ਸਕਦੇ, ਉਹਦਾ ਕੋਈ ਰੀਜ਼ਨ ਹੋਣਾ ਚਾਹੀਦਾ। ਸੋ ਪਹਿਲਾਂ ਤਾਂ ਕੋਵਿਡ ਦੇ ਟਾਈਮ 'ਤੇ ਕਾਫੀ ਐਕਸਟੈਂਸ਼ਨ ਕੋਵਿਡ ਦੇ ਨਾਂ 'ਤੇ ਯੂਜ਼ ਕੀਤੀਆਂ ਗਈਆਂ, ਬਟ ਹੁਣ ਐਕਸਟੈਂਸ਼ਨ ਲੈਣ ਲਈ ਕੋਨਕ੍ਰੀਟ ਆਨਸਰ ਦੇਣਾ ਪਏਗਾ ਬਿਲਡਰ ਨੂੰ। ਔਰ ਜਦੋਂ ਕੋਨਕ੍ਰੀਟ ਆਨਸਰ ਦੀ ਗੱਲ ਆ ਰਹੀ ਹੈ, ਇੱਥੇ ਮੈਂ ਤੁਹਾਡੇ ਸਾਰਿਆਂ ਅੱਗੇ ਇਹ ਵੀ ਰੱਖਣਾ ਚਾਹਾਂਗਾ ਕਿ ਸਾਡੀਆਂ ਜਿਹੜੀਆਂ ਅਥਾਰਿਟੀਜ਼ ਹੈ ਉਹ ਬਿਲਡਰਸ ਨੂੰ ਮੋਨੀਟਰ ਕਰਨ 'ਚ ਫੇਲ ਹੋ ਰਹੀ ਹੈ, ਲਾਈਕ VBA ਹੋ ਗਈ, QBS ਹੋ ਗਈ ਕੁਈਨਜ਼ਲੈਂਡ ਦੀ। ਐਟ ਦ ਐਂਡ ਆਫ ਦ ਡੇ ਜੇ ਮੈਂ ਰੈਸਟੋਰੈਂਟ ਓਨ ਕਰਦਾ ਤੇ ਮੇਰਾ ਫੂਡ ਮਾੜਾ, ਕਾਉਂਸਲ ਨੇ ਦੂਜੇ ਦਿਨ ਆ ਕੇ ਮੇਰਾ ਰੈਸਟੋਰੈਂਟ ਬੰਦ ਕਰ ਦੇਣਾ। ਸੋ ਜੇ ਬਿਲਡਰਾਂ ਦੇ ਘਰ ਮਾੜੇ ਆ, ਸਰਵਿਸ ਮਾੜੀ ਆ, ਉਹ ਫਿਰ ਵੀ ਕਿਉਂ ਆਪਣਾ ਬਿਜ਼ਨਸ ਚਲਾ ਰਹੇ ਆ? ਹੁਣ ਸਾਹਮਣੇ ਆ ਰਿਹਾ ਕਿ VBA ਦੇ ਸਾਹਮਣੇ ਪੋਰਟਰ ਡੇਵਿਸ ਹੋ ਗਏ ਜਾਂ ਜਿਹੜੇ ਬਿਲਡਰ ਕਲੋਜ਼ ਹੋਏ ਉਹਨਾਂ ਦੀਆਂ ਮਲਟੀਪਲ ਕੰਪਲੇਂਟ ਸੀਗੀਆਂ, ਉਹ ਕੰਪਲੇਂਟ ਤੇ ਅੱਜ ਤੱਕ ਐਕਸ਼ਨ ਕਿਉਂ ਨਹੀਂ ਹੋਇਆ? ਘਰ ਬਣਾਉਣਾ ਇੱਕ ਸਭ ਤੋਂ ਵੱਡੀ ਇਨਵੈਸਟਮੈਂਟ ਹੈ ਸਾਡੀ ਲਾਈਫ ਦੀ, ਵੀ ਬਹੁਤ ਜ਼ਿਆਦਾ ਪੈਸੇ ਅਸੀਂ ਖਰਚਦੇ ਹਾਂ। ਜੇ ਉਹ ਪੈਸੇ ਖਰਚਣ ਲੱਗੀਆਂ ਅਸੀਂ ਸ਼ਿਓਰ ਨਹੀਂ ਹੈਗੇ, ਔਰ ਜਿਹੜੀਆਂ ਮੋਨੀਟਰਿੰਗ ਅਥਾਰਿਟੀਜ਼ ਹੈ ਉਹ ਆਪਣਾ ਕੰਮ ਨਹੀਂ ਕਰ ਰਹੀਆਂ, ਤੇ ਜਨਰਲ ਪਬਲਿਕ ਕਿੱਦਾਂ ਸੇਫ ਫੀਲ ਕਰੇਗੀ? ਆਈ ਥਿੰਕ ਗਵਰਨਮੈਂਟ ਨੂੰ ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਧਿਆਨ ਦੇਣਾ ਪਵੇਗਾ, ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜਨਰਲ ਪਬਲਿਕ ਹੈ ਉਹਨਾਂ ਦੇ ਵਿੱਚ ਕੌਨਫੀਡੈਂਸ ਬਿਲਡ ਹੋਵੇ ਕਿ ਉਹ ਆਪਣਾ ਘਰ ਬਿਲਡ ਕਰ ਸਕਦੇ ਆ, ਆਪਣਾ ਡ੍ਰੀਮ ਹਾਊਸ ਬਿਲਡ ਕਰ ਸਕਦੇ ਆ, ਤਾਂ ਉਹਨਾਂ ਦੇ ਪੈਸੇ ਲੈ ਕੇ ਕੋਈ ਭੱਜਣ ਨੂੰ ਤਿਆਰ ਨਹੀਂ ਹੋਏਗਾ।
ਜੀ ਪਰਮੀਤ, ਤੇ ਇਸ ਕੇਸ ਵਿੱਚ ਇੰਸ਼ੋਰੈਂਸ ਦਾ ਵੀ ਬੜਾ ਰੌਲਾ ਪੈ ਰਿਹਾ, ਇਸ ਮੁਤਲਕ ਤੁਸੀਂ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ?
ਜ਼ਰੂਰ, ਦੇਖੋ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਬਟ ਇੰਸ਼ੋਰੈਂਸ ਅਗੇਨ ਇਰੈਗੂਲਰਿਟੀਜ਼ ਦਾ ਕੰਮ ਹੈਗਾ। ਬਾਏ ਲਾਅ ਐਵਰੀ ਬਿਲਡਰ ਨੂੰ ਇੰਸ਼ੋਰੈਂਸ ਜ਼ਰੂਰ ਲੈਣੀ ਪੈਂਦੀ ਹੈ, ਠੀਕ ਹੈ? ਸੋ ਜੇ ਤੁਸੀਂ ਕਿਸੇ ਵੱਡੇ ਬਿਲਡਰ ਨਾਲ ਬਣਾ ਰਹੇ ਹੋ ਉਹ ਤੁਹਾਡੀ ਪ੍ਰੋਬਲਮ ਨਹੀਂ ਹੈ, ਜੇ ਕੱਲ੍ਹ ਨੂੰ ਉਹ ਬਿਲਡਰ ਇੰਸ਼ੋਰੈਂਸ ਨਹੀਂ ਲੈਂਦਾ ਅਤੇ ਟਰਬਲ 'ਚ ਆਉਂਦਾ ਉਹਦਾ ਨੁਕਸਾਨ ਹੈ। ਦੇਅਰ ਲਾਈਸੈਂਸ ਵਿਲ ਬੀ ਇਨ ਟਰਬਲ, ਦੇ ਡਾਇਰੈਕਟਰ ਕੁਡ ਬੀ ਇਨ ਟਰਬਲ। ਹੁਣ ਪੋਰਟਰ ਡੇਵਿਸ ਦੇ ਵੀ ਇਹ ਸਾਹਮਣੇ ਆ ਰਿਹਾ ਕਿ ਉਹਨਾਂ ਦੇ ਕੁਝ ਘਰਾਂ ਦੇ ਉੱਤੇ ਇੰਸ਼ੋਰੈਂਸ ਨਹੀਂ ਸੀਗੀ। ਸੋ ਨਾਓ ਇਟ ਇਜ਼ ਅ ਲੀਗਲ ਮੈਟਰ, ਪਰ ਐਜ਼ ਅ ਕਸਟਮਰ ਸਾਨੂੰ ਉਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਪਰ ਉਸੇ ਟਾਈਮ 'ਤੇ ਜੇ ਤੁਸੀਂ ਕਿਸੇ ਛੋਟੇ ਬਿਲਡਰ ਕੋਲ ਬਣਵਾ ਰਹੇ ਹੋ, ਇਟ ਇਜ਼ ਆਲਵੇਜ਼ ਚੰਗੀ ਗੱਲ ਹੈ ਕਿ ਤੁਸੀਂ ਉਸ ਬਿਲਡਰ ਨੂੰ ਪੁੱਛ ਲਓ ਕਿ ਤੁਹਾਡੀ ਇੰਸ਼ੋਰੈਂਸ ਦੀ ਡੀਟੇਲਸ ਕੀ ਹੈ, ਕਿਉਂਕਿ ਜੇ ਉਹ ਬਿਲਡਰ ਇੰਸ਼ੋਰਡ ਨਹੀਂ ਹੈਗਾ ਤਾਂ ਕੱਲ੍ਹ ਨੂੰ ਜ਼ਰੂਰੀ ਨਹੀਂ ਹੈ ਕਿ ਬਿਲਡਰ ਤੁਹਾਡੀ ਸਾਈਟ ਕੰਪਲੀਟ ਇਨਕੰਪਲੀਟ ਛੱਡ ਕੇ ਚਲ ਜਾਵੇ। ਹੋ ਸਕਦਾ ਸਾਈਟ 'ਤੇ ਕੋਈ ਪ੍ਰੋਬਲਮ ਆ ਜਾਵੇ, ਚੋਰੀ ਹੋ ਗਈ ਹੈ, ਡੈਮੇਜ ਹੋ ਗਿਆ, ਫਾਇਰ ਹੋ ਗਿਆ, ਉਹਨਾਂ ਸਿਨਾਰੀਓ ਦੇ ਵਿੱਚ ਕੀ ਬਿਲਡਰ ਕਵਰਡ ਹੈ ਜਾਣਨਾ ਬਹੁਤ ਜ਼ਰੂਰੀ ਹੈ, ਕੀ ਤੁਸੀਂ ਕਵਰਡ ਹੋ ਜਾਣਨਾ ਬਹੁਤ ਜ਼ਰੂਰੀ ਹੈ। ਸੋ ਬਿਲਡਿੰਗ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਹੈ, ਔਰ ਖਾਸ ਕਰਕੇ ਜਦੋਂ ਫਾਈਨਲ ਸਟੇਜ ਹੁੰਦੀ ਹੈ, ਹਰ ਇੱਕ ਚੰਗਾ ਬਿਲਡਰ ਤੁਹਾਨੂੰ ਕਹਿੰਦਾ ਕਿ ਤੁਸੀਂ ਆਪਣੀ ਇੰਸ਼ੋਰੈਂਸ ਲੈ ਕੇ ਰੱਖੋ। ਹੁਣ ਜਦੋਂ ਤੁਸੀਂ ਸੈਟਲਮੈਂਟ ਦੇ ਕੋਲ ਆਉਂਦੇ ਹੋ ਉਹ ਇਸ ਲਈ ਕਹਿੰਦਾ ਕਿਉਂਕਿ ਉਹਨੇ ਫਿਰ ਆਪਣੀ ਇੰਸ਼ੋਰੈਂਸ ਰਿਮੂਵ ਕਰਕੇ ਤੁਹਾਡੀ ਇੰਸ਼ੋਰੈਂਸ ਨੂੰ ਹੈਂਡਓਵਰ ਕਰਨਾ ਹੁੰਦਾ। ਸੋ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਪਰ ਉਹਦੀ ਫਿਕਰ ਇੰਨੀ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਕਿਸੇ ਰੈਪੂਟੇਟੇਬਲ ਵੱਡੇ ਬਿਲਡਰ ਦੇ ਨਾਲ ਕਰ ਬਣਾ ਰਹੇ ਹੋ।
ਜੀ ਪਰਮੀਤ ਜੀ, ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜਾਂ ਕੋਈ ਖਾਸ ਗੱਲ ਇਸ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ?
ਖਾਸ ਗੱਲ ਇਹੀ ਹੈ, ਘਰ ਬਣਾਉਣਾ ਇੱਕ ਸੁਪਨਾ ਹੈ, ਔਰ ਇਹ ਜੋ ਵੀ ਚੀਜ਼ਾਂ ਹੋ ਰਹੀਆਂ ਇਹਨਾਂ ਨੂੰ ਦੇਖ ਕੇ ਕਦੀ ਵੀ ਆਪਣਾ ਸੁਪਨਾ ਛੋਟਾ ਨਾ ਕਰਿਓ ਜਾਂ ਆਪਣਾ ਦਿਲ ਹੌਲਾ ਨਾ ਕਰਿਓ। ਜਿੱਥੇ ਦੁਨੀਆਂ ਦੇ ਵਿੱਚ ਮਾੜੇ ਲੋਕ ਹੈ ਉੱਥੇ ਚੰਗੇ ਲੋਕ ਵੀ ਹੈਗਾ, ਕੋਸ਼ਿਸ਼ ਕਰੋ ਕਿ ਉਹ ਚੰਗੇ ਲੋਕਾਂ ਨੂੰ ਫਾਇੰਡ ਆਊਟ ਕਰਕੇ ਉਹਨਾਂ ਕੋਲ ਆਪਣਾ ਕੰਮ ਕਰਾਓ। ਬਾਕੀ ਜੋ ਕਿਸਮਤ 'ਚ ਲਿਖਿਆ ਮਿਲਦਾ ਓਨਾ ਹੀ ਹੈ, ਹਮੇਸ਼ਾ ਰੱਬ ਦਾ ਸ਼ੁਕਰ ਕਰੋ ਕਿ ਤੁਹਾਨੂੰ ਰੱਬ ਨੇ ਤੰਦਰੁਸਤੀ ਦਿੱਤੀ ਹੈ। ਜੇ ਇਸ ਟਾਈਮ 'ਤੇ ਕਿਸੇ ਦਾ ਨੁਕਸਾਨ ਹੋ ਗਿਆ ਪੋਰਟਰ ਡੇਵਿਸ ਦੇ ਕਰਕੇ ਜਾਂ ਹੋਰ ਬਿਲਡਰ ਕਲੈਪਸ ਹੋਣ ਕਰਕੇ, ਤੁਸੀਂ ਬਸ ਇਹ ਸੋਚੋ ਕਿ ਇਨ ਫਿਊਚਰ ਕੋਈ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ, ਔਰ ਆਪਣੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਬਿਲਡਿੰਗ ਜਿਹੜਾ ਸੁਪਨਾ ਉਹਨੂੰ ਹਮੇਸ਼ਾ ਲਾਈਵ ਰੱਖੋ, ਕਿਉਂਕਿ ਅਸੀਂ ਸੁਪਨਿਆਂ ਨਾਲ ਹੀ ਜਿੰਨੇ ਹਾਂ ਅਤੇ ਸੁਪਨੇ ਪੂਰੇ ਕਰਕੇ ਹੀ ਆਪਣੇ ਦਿਲ ਨੂੰ ਸਕੂਨ ਮਿਲਦਾ।
ਜੀ ਪਰਮੀਤ ਜੀ, ਬਿਲਕੁਲ ਬੜੀ ਜਾਣਕਾਰੀ ਭਰਪੂਰ ਗੱਲਬਾਤ, ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਬਹੁਤ ਬਹੁਤ ਮਿਹਰਬਾਨੀ ਸੁਮੇਤ ਜੀ ਮੈਨੂੰ ਇਹ ਮੌਕਾ ਦੇਣ ਲਈ, ਐਂਡ ਉਮੀਦ ਕਰਦਾ ਕਿ ਆਪਾਂ ਇੱਦਾਂ ਦੀਆਂ ਯੂਸਫੁਲ ਇਨਫੋਰਮੇਸ਼ਨ ਆਪਣੇ ਆਡੀਅੰਸ ਦੇ ਨਾਲ ਸ਼ੇਅਰ ਕਰਦੇ ਰਹਾਂਗੇ ਜੋ ਉਹਨਾਂ ਦੀ ਲਾਈਫ ਨੂੰ ਬੈਟਰ ਕਰ ਸਕਣ। ਥੈਂਕ ਯੂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।